ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ ਸ਼ੁਕਰਾਨੇ ਗਾਵਾਂ ਤੇਰੇ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਵੱਡੀ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਯਾ ਰੱਬ ਤੇਰੀ ਅਮਾਨਤ ਹੈ ਬਦਲਾ ਤੀਕ ਪਹੁੰਚੀ ਹੈ ਬਦਲਾ ਤੀਕ ਪਹੁੰਚੀ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਸਭ ਧਰਤੀ ਉੱਤੇ ਜ਼ਾਹਿਰ ਹੋਵੇ ਜਲਾਲ ਤੇਰਾ ਹੋਵੇ ਜਲਾਲ ਤੇਰਾ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। مضبوط میرا دل ہے۔
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو، اج صحت دے پروگرام تندرستی ہزار نعمت چ میں تانوں خداوند دی خادمہ مسز ایلن جی وائٹ دی کتاب شفا دے چشمے چوں اے دسانگی کہ غذا نوں تیار کرنا ਤੇ ਉਹਨੂੰ ਸਹੀ ਤੇ ਮੁਨਾਸਿਬ ਵਕਤ ਤੇ ਇਸਤੇਮਾਲ ਕਰਨਾ ਸਾਡੀ ਸਿਹਤ ਦੇ ਲਈ ਕਿਸ ਕਦਰ ਜ਼ਰੂਰੀ ਹੈ। ਸਾਥੀਓ, ਇਹ ਸੱਚ ਹੈ ਕਿ ਸਿਰਫ ਭੁੱਖ ਦੀ ਤਸਕੀਨ ਕਰਨ ਦੇ ਲਈ ਖਾਣਾ ਖਾਣਾ ਗਲਤ ਹੈ ਤੇ ਇਹ ਖਿਆਲ ਨਾ ਕਰਨਾ ਕਿ ਗਜ਼ਾ ਖਸੂਸੀਅਤ ਦੇ ਲਿਹਾਜ਼ ਨਾਲ ਕੈਸੀ ਹੈ ਤੇ ਇਹ ਕਿ ਇਹਨੂੰ ਕਿਸ ਤਰ੍ਹਾਂ ਪਕਾਉਣਾ ਜਾਂ ਤਿਆਰ ਕਰਨਾ ਹੈ। ਸਾਥੀਓ, ਅਗਰ ਗਜ਼ਾ ਤੁਹਾਡੇ ਦਿਲ ਪਸੰਦ ਨਹੀਂ ਤੇ ਫਿਰ ਬਦਨ ਨੂੰ ਸਹੀ ਤੌਰ ਤੇ ਤਕਵੀਅਤ ਨਹੀਂ ਮਿਲ ਸਕੇਗੀ। ਖਾਣੇ ਦਾ ਅੱਛੀ ਤਰ੍ਹਾਂ ਇੰਤਖਾਬ ਕਰੋ ਤੇ ਫਿਰ ਉਹਨੂੰ ਬੜੀ ਮਹਾਰਤ ਤੇ ਇਹਤਿਆਤ ਨਾਲ ਤਿਆਰ ਕਰੋ। ਮਸਲਨ, ਰੋਟੀ ਬਣਾਉਣ ਦੇ ਲਈ ਨਹਾਇਤ ਹੀ ਬਾਰੀਕ ਜਾਂ ਬਹੁਤ ਸਫੇਦ ਆਟਾ ਸਾਡੀ ਸਿਹਤ ਦੇ ਲਈ ਠੀਕ ਨਹੀਂ ਹੁੰਦਾ। ਨਾ ਤੇ ਇਹ ਸਿਹਤ ਦੇ ਲਿਹਾਜ਼ ਨਾਲ ਅੱਛਾ ਹੁੰਦਾ ਹੈ ਤੇ ਨਾ ਹੀ ਸਸਤਾ। ਮੈਦੇ ਵਗੈਰਾ ਜਾਂ ਬਹੁਤ ਹੀ ਬਾਰੀਕ ਆਟੇ ਨਾਲ ਤਿਆਰਸ਼ੁਦਾ ਰੋਟੀ 'ਚ ਉਹ ਹਯਾਤ ਬਖਸ਼ ਅੰਸਰ ਨਹੀਂ ਹੁੰਦੇ ਜਿਹੜੇ ਕਿ ਮੋਟੇ ਆਟੇ ਤੋਂ ਤਿਆਰਸ਼ੁਦਾ ਰੋਟੀ 'ਚ ਹੁੰਦੇ ਨੇ। ਬਾਰੀਕ ਆਟੇ ਨਾਲ ਤਿਆਰਸ਼ੁਦਾ ਰੋਟੀ ਅਕਸਰ ਕਬਜ਼ ਤੇ ਦੂਸਰੀਆਂ ਖਰਾਬੀਆਂ ਦਾ ਬਾਇਸ ਵੀ ਹੁੰਦੀ ਹੈ। ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਅਸੀਂ ਜਦੋਂ ਵੀ ਖਾਣਾ ਖਾਈਏ ਉਹਨੂੰ ਅੱਛੀ ਤਰ੍ਹਾਂ ਚਬਾ ਚਬਾ ਕੇ ਖਾਈਏ, ਕਿਉਂਕਿ ਅਗਰ ਅਸੀਂ ਅੱਛੀ ਤਰ੍ਹਾਂ ਚਬਾ ਚਬਾ ਕੇ ਖਾਣਾ ਖਾਵਾਂਗੇ ਤਾਂ ਫਿਰ ਸਾਡਾ ਨਿਜ਼ਾਮੇ ਹਜ਼ਮ ਉਸ ਖਾਣੇ ਨੂੰ ਅੱਛੀ ਤਰ੍ਹਾਂ ਹਜ਼ਮ ਕਰ ਸਕੇਗਾ। ਇਸੇ ਤਰ੍ਹਾਂ ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਲੋਕ ਖਾਣਾ ਤਿਆਰ ਕਰਦੇ ਵਕਤ ਅਕਸਰ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕਰਦੇ ਨੇ। ਖਾਸ ਤੌਰ 'ਤੇ ਮਿੱਠੀਆਂ ਚੀਜ਼ਾਂ ਜਦੋਂ ਬਣਾਉਂਦੇ ਨੇ ਤਾਂ ਉਹਨਾਂ 'ਚ ਬਹੁਤ ਜ਼ਿਆਦਾ ਚੀਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਵੇਂ ਕਿ ਕੇਕ, ਹਲਵਾ, ਪੇਸਟਰੀ, ਜੈਲੀ ਅਤੇ ਜੈਮ ਵਗੈਰਾ। ਇਹਨਾਂ ਤਮਾਮ ਚੀਜ਼ਾਂ 'ਚ ਬੇਸ਼ੁਮਾਰ ਚੀਨੀ ਦਾ ਇਸਤੇਮਾਲ ਹੁੰਦਾ ਹੈ ਅਤੇ ਇਹ ਬਦਹਜ਼ਮੀ ਦਾ ਬਾਇਸ ਬਣਦੇ ਨੇ। ਖਾਸ ਤੌਰ 'ਤੇ ਹਲਵੇ ਅਤੇ ਕਸਟਰਡ ਵਗੈਰਾ, ਜਿਹਦੇ 'ਚ ਦੁੱਧ, ਅੰਡੇ ਅਤੇ ਚੀਨੀ ਦੂਸਰੀਆਂ ਚੀਜ਼ਾਂ ਤੋਂ ਜ਼ਿਆਦਾ ਮਕਦਾਰ 'ਚ ਇਸਤੇਮਾਲ ਹੁੰਦੀ ਹੈ। ਚੀਨੀ ਤੇ ਦੁੱਧ ਦੋਨਾਂ ਨੂੰ ਇਕੱਠਾ ਇਸਤੇਮਾਲ ਕਰਨਾ ਵੀ ਸਿਹਤ ਦੇ ਲਈ ਠੀਕ ਨਹੀਂ। ਸੋ ਇਸ ਲਈ ਸਾਥੀਓ, ਕੋਸ਼ਿਸ਼ ਕਰੋ ਕਿ ਚੀਨੀ ਦਾ ਇਸਤੇਮਾਲ ਵੀ ਘੱਟ ਤੋਂ ਘੱਟ ਕਰੋ, ਕਿਉਂਕਿ ਚੀਨੀ ਦੇ ਜ਼ਿਆਦਾ ਇਸਤੇਮਾਲ ਨਾਲ ਇਨਸਾਨ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਹਦੇ ਬਦਨ 'ਚ ਕੈਲਰੀਜ਼ ਵੱਧਦੀਆਂ ਨੇ, ਜਿਹਦੇ ਨਾਲ ਉਹ ਮੋਟਾਪੇ ਦਾ ਸ਼ਿਕਾਰ ਵੀ ਹੋ ਸਕਦਾ ਹੈ। ਸਾਥੀਓ, ਯਾਦ ਰੱਖੋ ਕਿ ਦੁੱਧ ਦਾ ਇਸਤੇਮਾਲ ਕਰਨਾ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੈ, ਲੇਕਿਨ ਦੁੱਧ ਨੂੰ ਇਸਤੇਮਾਲ ਕਰਨ ਤੋਂ ਪਹਿਲੇ ਉਹਨੂੰ ਅੱਛੀ ਤਰ੍ਹਾਂ ਉਬਾਲ ਲਵੋ ਤਾਂ ਕਿ ਅਗਰ ਉਹਦੇ 'ਚ ਕਿਸੇ ਲੱਗਣ ਵਾਲੀ ਬਿਮਾਰੀ ਦੇ ਜਰਾਸੀਮ ਮੌਜੂਦ ਨੇ ਤਾਂ ਉਹ ਜ਼ਾਇਆ ਹੋ ਜਾਣ। ਇਸ ਤੋਂ ਇਲਾਵਾ ਇਹ ਗੱਲ ਯਾਦ ਰੱਖੋ ਕਿ ਸਹੀ ਤੌਰ 'ਤੇ ਨਾ ਪੱਕਿਆ ਹੋਇਆ ਖਾਣਾ ਵੀ ਖੂਨ ਦੇ ਲਈ ਨੁਕਸਾਨ ਦੇਵੇ, ਕਿਉਂਕਿ ਐਸਾ ਖਾਣਾ ਖੂਨ ਬਣਾਉਣ ਵਾਲੇ ਅਜ਼ਾ ਨੂੰ ਕਮਜ਼ੋਰ ਕਰ ਦਿੰਦਾ ਏ। ਇਹ ਨਿਜ਼ਾਮ 'ਚ ਗੜਬੜ ਪੈਦਾ ਕਰਕੇ ਬਿਮਾਰੀ ਲਿਆਉਂਦਾ ਏ ਅਤੇ ਬਿਮਾਰੀ ਦੇ ਬਾਇਸ ਸਾਡੀਆਂ ਨਸਾਂ ਦੁਖਣ ਲੱਗਦੀਆਂ ਨੇ ਅਤੇ ਇਨਸਾਨ ਦਾ ਮਿਜ਼ਾਜ ਬਦਮਜ਼ਾ ਅਤੇ ਚਿੜਚਿੜਾ ਹੋ ਜਾਂਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਗਲਤ ਕਿਸਮ ਨਾਲ ਤਿਆਰ ਹੋਣ ਵਾਲੀ ਗਜ਼ਾ ਦੇ ਹਜ਼ਾਰੋਂ ਬਲਕਿ ਲੱਖਾਂ ਲੋਕ ਸ਼ਿਕਾਰ ਹੋ ਜਾਂਦੇ ਨੇ, ਜਿਹਦੀ ਵਜ੍ਹਾ ਨਾਲ ਉਹ ਮੁਖਤਲਿਫ ਮਸਾਇਲ 'ਚ ਮੁਬਤਲਾ ਰਹਿੰਦੇ ਨੇ। ਸੋ ਇਸ ਲਈ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਕਿਹੜੀ ਗਜ਼ਾ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੈ। ਜਿਹੜੇ ਲੋਕ ਖਾਣਾ ਤਿਆਰ ਕਰਦੇ ਨੇ ਉਹਨਾਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਿਹਤ ਬਖਸ਼ ਖਾਣਾ ਤਿਆਰ ਕੀਤਾ ਜਾਂਦਾ ਹੈ। ਅੱਛਾ ਖਾਣਾ ਤਿਆਰ ਕਰਨ ਦੇ ਲਈ ਅੱਛੀ ਅਕਲ ਅਤੇ ਸ਼ੌਰ ਦੀ ਜ਼ਰੂਰਤ ਹੈ। ਕੁਝ ਨੌਜਵਾਨ ਲੜਕੀਆਂ ਇਹ ਸੋਚਦੀਆਂ ਨੇ ਕਿ ਖਾਣਾ ਪਕਾਉਣਾ ਕੋਈ ਖਾਸ ਕੰਮ ਨਹੀਂ ਅਤੇ ਇਸੇ ਤਰ੍ਹਾਂ ਹੀ ਦੂਸਰੇ ਘਰੇਲੂ ਕੰਮਕਾਜ ਵੀ ਉਹਨਾਂ ਦੇ ਨਜ਼ਦੀਕ ਮਾਇਨੇ ਨਹੀਂ ਰੱਖਦੇ। ਕਈ ਲੜਕੀਆਂ ਨੂੰ ਮਾਂ ਅਤੇ ਬੀਵੀ ਦੇ ਘਰੇਲੂ ਫਰਾਈਜ਼ ਦੀ ਬਹੁਤ ਹੀ ਕਮ ਵਾਕਫੀਅਤ ਹੁੰਦੀ ਹੈ। ਪਰ ਸਾਥੀਓ, ਯਾਦ ਰੱਖੋ ਕਿ ਖਾਣਾ ਪਕਾਉਣਾ ਕੋਈ ਹਕੀਰ ਇਲਮ ਨਹੀਂ ਬਲਕਿ ਇਹ ਜ਼ਿੰਦਗੀ ਦੀਆਂ ਅਹਿਮ ਜ਼ਰੂਰਤਾਂ 'ਚੋਂ ਇੱਕ ਜ਼ਰੂਰਤ ਹੈ। ਇਹਨੂੰ ਅਮਲੀ ਤੌਰ 'ਤੇ ਸਿੱਖਣਾ ਹਰ ਲੜਕੀ ਦੀ ਜ਼ਰੂਰਤ ਹੈ। ਇਹ ਉਹ ਇਲਮ ਹੈ ਜਿਹਨੂੰ ਕਿ ਹਰ ਖਵਾਤੀਨ ਨੂੰ ਹਾਸਿਲ ਕਰਨਾ ਚਾਹੀਦਾ ਹੈ ਅਤੇ ਅੱਛੀ ਤਰ੍ਹਾਂ ਸਿੱਖਣਾ ਚਾਹੀਦਾ ਹੈ ਕਿ ਸਿਹਤ ਬਖਸ਼ ਖਾਣਾ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਸਾਦਾ, ਤਕਵੀਅਤ ਬਖਸ਼ ਅਤੇ ਭੁੱਖ ਦਿਲਾਉਣ ਵਾਲਾ ਖਾਣਾ ਬੇਸ਼ੱਕ ਬਹੁਤ ਜ਼ਿਆਦਾ ਮਹਾਰਤ ਮੰਗਦਾ ਹੈ। ਖਾਣਾ ਪਕਾਉਣ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਾਦਾ ਖਾਣਾ ਵੀ ਸਿਹਤ ਬਖਸ਼ ਹੋ ਸਕਦਾ ਹੈ। ਅਗਰ ਤੁਸੀਂ ਐਸਾ ਕਰ ਸਕੋ ਤਾਂ ਫਿਰ ਖਾਣਾ ਜ਼ਰੂਰ ਮਜ਼ੇਦਾਰ ਅਤੇ ਸਿਹਤ ਬਖਸ਼ ਹੋਏਗਾ, ਕਿਉਂਕਿ ਇਹ ਸਾਦਗੀ ਨਾਲ ਤਿਆਰ ਕੀਤਾ ਗਿਆ ਹੈ। ਸਾਥੀਓ, ਯਾਦ ਰੱਖੋ ਕਿ ਖਾਣ ਪੀਣ 'ਚ ਬਾਕਾਇਦਗੀ ਬਹੁਤ ਹੀ ਜ਼ਰੂਰੀ ਹੈ। ਖਾਣੇ ਦੇ ਔਕਾਤ ਹਮੇਸ਼ਾ ਮੁਕਰਰ ਹੋਣੇ ਚਾਹੀਦੇ ਨੇ। ਖਾਣੇ ਦੇ ਵਕਤ ਜਿੰਨੀ ਜ਼ਰੂਰਤ ਹੋਏ ਉਹਨਾਂ ਖਾਓ, ਲੇਕਿਨ ਅਗਲੇ ਖਾਣੇ ਤੱਕ ਕੁਛ ਨਾ ਖਾਓ। ਬਾਜ਼ ਇੱਕ ਲੋਕ ਉਸ ਵੇਲੇ ਵੀ ਖਾ ਲੈਂਦੇ ਨੇ ਜਦੋਂ ਕਿ ਉਹਨਾਂ ਨੂੰ ਭੁੱਖ ਨਹੀਂ ਹੁੰਦੀ। ਉਹ ਵਕਤਨ ਫਵਕਤਨ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ ਨੇ, ਅਤੇ ਐਸਾ ਉਹ ਇਸ ਲਈ ਕਰਦੇ ਨੇ ਕਿਉਂਕਿ ਉਹ ਆਪਣੀ ਕੁਵਤੇ ਇਰਾਦੀ 'ਤੇ ਕਾਬੂ ਨਹੀਂ ਪਾ ਪਾਉਂਦੇ। ਐਸੇ ਵੀ ਲੋਕ ਹੁੰਦੇ ਨੇ ਜਿਹੜੇ ਕਿ ਸਫ਼ਰ ਦੇ ਦੌਰਾਨ ਮੁਸਲਸਲ ਕੁਝ ਨਾ ਕੁਝ ਖਾਂਦੇ ਰਹਿੰਦੇ ਨੇ, ਅਤੇ ਸਫ਼ਰ ਦੇ ਦੌਰਾਨ ਵਾਰ ਵਾਰ ਕੁਝ ਨਾ ਕੁਝ ਖਾਣਾ ਸਿਹਤ ਦੇ ਲਈ ਨੁਕਸਾਨਦੇਹ ਹੁੰਦਾ ਹੈ। ਅਗਰ ਮੁਸਾਫਿਰ ਬਾਕਾਇਦਗੀ ਨਾਲ ਆਪਣਾ ਖਾਣਾ ਵਕਤ 'ਤੇ ਖਾਣਗੇ ਅਤੇ ਫਿਰ ਉਹ ਕਮਜ਼ੋਰੀ ਅਤੇ ਬਿਮਾਰੀ ਦੋਨਾਂ ਤੋਂ ਮਹਿਫੂਜ਼ ਰਹਿਣਗੇ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਇਹ ਫਰਮਾਉਂਦੀ ਹੈ ਕਿ ਦੂਸਰੀ ਬੁਰੀ ਆਦਤ ਐਵੇਂ ਕਿ ਲੋਕ ਸੌਣ ਤੋਂ ਥੋੜ੍ਹੀ ਦੇਰ ਪਹਿਲੇ ਖਾਣਾ ਖਾਂਦੇ ਨੇ। ਉਹਨਾਂ ਨੇ ਸ਼ਾਮ ਦਾ ਖਾਣਾ ਵਕਤ 'ਤੇ ਖਾਇਆ ਹੁੰਦਾ ਹੈ, ਲੇਕਿਨ ਇਸ ਡਰ ਤੋਂ ਕਿ ਕਹੀਂ ਰਾਤ ਨੂੰ ਉਹਨਾਂ ਨੂੰ ਭੁੱਖ ਨਾ ਲੱਗ ਜਾਏ, ਉਹ ਸੌਣ ਤੋਂ ਪਹਿਲੇ ਫਿਰ ਖਾਣਾ ਖਾ ਲੈਂਦੇ ਨੇ। ਲਿਹਾਜ਼ਾ ਇਸ ਤਰ੍ਹਾਂ ਉਹ ਜ਼ਿਆਦਾ ਖਾ ਲੈਂਦੇ ਨੇ, ਅਤੇ ਇਹ ਇੱਕ ਬੁਰੀ ਆਦਤ ਹੈ। ਐਸੇ ਲੋਕ ਸੋਚਦੇ ਨੇ ਕਿ ਅਗਰ ਸੌਣ ਤੋਂ ਪਹਿਲੇ ਉਹਨਾਂ ਨੇ ਨਾ ਖਾਣਾ ਖਾਇਆ ਤਾਂ ਸ਼ਾਇਦ ਉਹ ਸੌ ਨਾ ਸਕਣਗੇ, ਅਤੇ ਇਹਦਾ ਨਤੀਜਾ ਇਹ ਨਿਕਲਦਾ ਹੈ ਕਿ ਸੌਣ ਦੇ ਦੌਰਾਨ ਵੀ ਉਹਨਾਂ ਲੋਕਾਂ ਦਾ ਹਾਜ਼ਮਾ ਕੰਮ ਕਰਦਾ ਰਹਿੰਦਾ ਹੈ, ਅਤੇ ਬਾਜ਼ ਦਫ਼ਾ ਉਹਨਾਂ ਦੀ ਨੀਂਦ ਵੀ ਮੁਤਾਸਿਰ ਹੋ ਜਾਂਦੀ ਹੈ। ਐਸੇ ਲੋਕ ਜਦੋਂ ਸੁਬਹ ਸਵੇਰੇ ਉੱਠਦੇ ਨੇ ਤਾਂ ਉਹ ਸੁਸਤੀ ਮਹਿਸੂਸ ਕਰਦੇ ਨੇ, ਅਤੇ ਨਾਸ਼ਤਾ ਕਰਨ ਨੂੰ ਵੀ ਉਹਨਾਂ ਦਾ ਦਿਲ ਨਹੀਂ ਕਰਦਾ। ਸਾਥੀਓ, ਯਾਦ ਰੱਖੋ ਕਿ ਜਦੋਂ ਅਸੀਂ ਆਰਾਮ ਕਰਨ ਦੇ ਲਈ ਲੇਟਦੇ ਹਾਂ ਤਾਂ ਫਿਰ ਇਹ ਚਾਹੀਦਾ ਹੈ ਕਿ ਸਾਡਾ ਹਾਜ਼ਮਾ ਵੀ ਆਪਣਾ ਕੰਮ ਖਤਮ ਕਰ ਚੁੱਕਿਆ ਹੋਏ। ਇਸ ਤਰ੍ਹਾਂ ਜਿਸਮ ਦੇ ਦੂਸਰੇ ਅਜ਼ਾ ਵੀ ਆਪਣਾ ਕੰਮ ਖਤਮ ਕਰ ਚੁੱਕੇ ਹੋਣਗੇ ਅਤੇ ਉਹ ਵੀ ਆਰਾਮ ਤੋਂ ਲੁਤਫ ਉਠਾ ਸਕਣਗੇ। ਜਿਹੜੇ ਲੋਕ ਦਫ਼ਤਰਾਂ 'ਚ ਕੰਮ ਕਰਦੇ ਨੇ ਉਹਨਾਂ ਦੇ ਲਈ ਰਾਤ ਨੂੰ ਦੇਰ ਨਾਲ ਖਾਣਾ ਖਾਣਾ ਉਹਨਾਂ ਦੀ ਸਿਹਤ ਦੇ ਲਈ ਸਖ਼ਤ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸੋ ਇਸ ਲਈ ਯਾਦ ਰੱਖੋ ਕਿ ਗਜ਼ਾ ਨੂੰ ਤਿਆਰ ਕਰਨਾ ਅਤੇ ਉਹਨੂੰ ਬਿਹਤਰ ਤੌਰ 'ਤੇ ਇਸਤੇਮਾਲ ਕਰਨਾ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਸਿਹਤ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਅੱਜ ਦੀਆਂ ਗੱਲਾਂ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਉਣ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣੀਏ।
ਗਾਓ ਸਨਾ ਤੁਸੀਂ ਰੱਬ ਦੀ, ਤੁਸੀਂ ਗਾਓ ਸਨਾ ਤੁਸੀਂ ਰੱਬ ਦੀ, ਤੁਸੀਂ ਗਾਓ ਟੋਲੀ ਵਿੱਚ ਦਿਲ ਨਾਲ ਗਾਵਾ, ਸੱਚਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾ, ਸਨਾ ਸੁਣਾਵਾ ਮੈਂ ਰੱਬ ਦੀ, ਤੁਸੀਂ ਗਾਓ ਸਨਾ ਗਾਓ ਸਨਾ ਤੁਸੀਂ ਰੱਬ ਦੀ, ਤੁਸੀਂ ਗਾਓ Thank you.
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310170976792। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਂ ਉਮੀਦ ਕਰਨਾ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਹੀ ਖੁਸ਼ਖਬਰੀ ਦਾ ਪੈਗਾਮ ਹੈ। ਆਓ ਸਾਥੀਓ, ਅਸੀਂ ਅੱਜ ਦੀ ਮਰਕਜ਼ੀ ਆਇਤ ਨੂੰ ਬਾਈਬਲ ਮੁਕੱਦਸ ਚੋਂ ਪੜ੍ਹਨੇ ਹਾਂ। ਅਗਰ ਅਸੀਂ ਅਮਾਲ ਦੀ ਕਿਤਾਬ ਦੇ ਪਹਿਲੇ ਬਾਬ ਦੀ 8 ਆਇਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਜਦੋਂ ਰੂਹੁਲ ਕੁਦਸ ਤੁਹਾਡੇ ਤੇ ਨਾਜ਼ਿਲ ਹੋਏਗਾ ਤੇ ਤੁਸੀਂ ਕੁਵਤ ਪਾਓਗੇ ਤੇ ਯਰੂਸ਼ਲਮ ਤੇ ਸਾਰੀ ਯਹੂਦੀਆ ਤੇ ਸਾਮਰੀਆ ਵਿੱਚ ਬਲਕਿ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋਗੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਮਾਤ ਨੂੰ ਪੜ੍ਹਨੇ ਆ। ਯਿਸੂ ਮਸੀਹ ਦੇ ਜਿਹੜੇ ਆਖਰੀ ਅਲਫਾਜ਼ ਉਸ ਵੇਲੇ ਉਹਦੇ ਸ਼ਾਗਿਰਦਾਂ ਦੇ ਲਈ ਸਨ, ਸਾਥੀਓ ਅੱਜ ਉਹ ਸਾਡੇ ਲਈ ਵੀ ਨੇ। ਤੇ ਆਹ ਅਲਫਾਜ਼, ਆ ਕਲਾਮ ਬੜਾ ਹੀ ਅਹਿਮ ਹੈ। ਸਾਥੀਓ, ਯਿਸੂ ਮਸੀਹ ਅੱਜ ਮੈਨੂੰ ਤੇ ਤੁਹਾਨੂੰ ਆਹ ਗੱਲ ਕਹਿੰਦੇ ਨੇ ਕਿ ਜਦੋਂ ਤੁਹਾਡੇ ਤੇ ਰੂਹੁਲ ਕੁਦਸ ਨਾਜ਼ਿਲ ਹੋਏਗਾ ਉਸ ਵੇਲੇ ਤੁਸੀਂ ਕੁਵਤ ਪਾਓਗੇ ਤੇ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋ ਗਏ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਗੱਲ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਅੱਜ ਜ਼ਮੀਨ ਦੀ ਇੰਤਹਾ ਵਿੱਚ ਹਾਂ। ਖੁਸ਼ਖਬਰੀ ਦਾ ਪੈਗਾਮ ਹਰ ਜਗ੍ਹਾ ਤੇ ਪਹੁੰਚਾਇਆ ਜਾਂਦਾ ਹੈ ਤੇ ਅਜੇ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਯਿਸੂ ਮਸੀਹ ਦੇ ਬਾਰੇ ਸੁਣਿਆ ਹੀ ਨਹੀਂ ਹੈ। ਬੜੇ ਹੀ ਘੱਟ ਲੋਕ ਨੇ ਜਿਨ੍ਹਾਂ ਨੇ ਖੁਸ਼ਖਬਰੀ ਦੇ ਪੈਗਾਮ ਨੂੰ ਸੁਣਿਆ ਹੈ। ਸੋ ਯਿਸੂ ਮਸੀਹ ਦੇ ਸ਼ਾਗਿਰਦ ਹੁੰਦੇ ਹੋਇਆਂ ਸਾਨੂੰ ਆਹ ਕੰਮ ਸੌਂਪਿਆ ਗਿਆ ਹੈ, ਸਾਨੂੰ ਆਹ ਕੰਮ ਦਿੱਤਾ ਗਿਆ ਹੈ ਕਿ ਅਸੀਂ ਅੰਜੀਲ ਦੀ ਮੁਨਾਦੀ ਪੂਰੀ ਦੁਨੀਆਂ ਵਿੱਚ ਕਰੀਏ, ਖੁਸ਼ਖਬਰੀ ਦੇ ਪੈਗਾਮ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਦਈਏ ਤਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਦ ਹੋਏ। ਸੋ ਸਾਥੀਓ, ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਜਗ੍ਹਾ ਬਾ ਜਗ੍ਹਾ ਜਾ ਕੇ ਖੁਸ਼ਖਬਰੀ ਦੇ ਪੈਗਾਮ ਨੂੰ ਸੁਣਾ ਸਕੀਏ, ਮਸੀਹ ਦਾ ਪ੍ਰਚਾਰ ਕਰ ਸਕੀਏ, ਤੇ ਫਿਰ ਅਸੀਂ ਪਾਕ ਰੂਹ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦਈਏ ਤਾਂ ਕਿ ਖੁਦਾ ਦਾ ਪਾਕ ਰੂਹ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਸਾਥੀਓ, ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ, ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਯਿਸੂ ਮਸੀਹ ਨੂੰ ਦਿੱਤੀ ਹੈ, ਉਹਨਾਂ ਨੂੰ ਇਸ ਕੰਮ ਦੇ ਲਈ ਚੁਣਿਆ ਗਿਆ ਹੈ, ਉਹਨਾਂ ਨੂੰ ਆਹ ਬੜਾ ਵੱਡਾ ਕੰਮ ਦਿੱਤਾ ਗਿਆ ਹੈ ਕਿ ਉਹ ਖੁਸ਼ਖਬਰੀ ਦੇ ਪੈਗਾਮ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਦੇਣ। ਸੋ ਜਿਹੜੇ ਲੋਕ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਨੇ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਦੇ ਨੇ, ਉਹ ਆਪਣੀਆਂ ਜ਼ਿੰਦਗੀਆਂ ਤੋਂ, ਆਪਣੇ ਕਰਦਾਰ ਤੋਂ ਮਸੀਹ ਦੀ ਗਵਾਹੀ ਦਿੰਦੇ ਨੇ ਤੇ ਹਰ ਜਗ੍ਹਾ ਤੇ ਖੁਸ਼ਖਬਰੀ ਦਾ ਪੈਗਾਮ ਪਹੁੰਚਾਉਂਦੇ ਨੇ ਤਾਂ ਕਿ ਲੋਕ ਯਿਸੂ ਮਸੀਹ ਨੂੰ ਕਬੂਲ ਕਰਕੇ ਨਿਜਾਤ ਪਾ ਸਕਣ। ਸਾਥੀਓ, ਜਿਸ ਖੁਸ਼ਖਬਰੀ ਦੇ ਬਾਰੇ ਅਸੀਂ ਗੱਲਬਾਤ ਕਰਨ ਦੇ ਹਾਂ, ਆ ਖੁਸ਼ਖਬਰੀ ਯਿਸੂ ਮਸੀਹ ਦੇ ਮੁਤਲਿਕ ਹੈ ਤੇ ਪਾਲੂਸ ਰਸੂਲ ਆਪਣੇ ਇੱਕ ਖੱਤ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਯਿਸੂ ਮਸੀਹ ਹੀ ਦੁਨੀਆਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਯਿਸੂ ਮਸੀਹ ਹੀ ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਪਹਿਲਾ ਖੱਤ ਕਰੰਥੀਓ ਦੇ ਨਾਮ ਦੇ 15ਵੇਂ ਬਾਬ ਦੀ 14ਵੀਂ ਆਇਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਅਗਰ ਮਸੀਹ ਨਹੀਂ ਜੀ ਉੱਠਿਆ ਤੇ ਸਾਡੀ ਮੁਨਾਦੀ ਵੀ ਬੇਫਾਇਦਾ ਹੈ ਤੇ ਤੁਹਾਡਾ ਈਮਾਨ ਵੀ ਬੇਫਾਇਦਾ ਹੈ। ਤੇ ਅਗਰ ਮਸੀਹ ਨਹੀਂ ਜੀ ਉੱਠਿਆ ਤੇ ਤੁਹਾਡਾ ਈਮਾਨ ਬੇਫਾਇਦਾ ਹੈ ਤੇ ਤੁਸੀਂ ਹੁਣ ਤੱਕ ਆਪਣੇ ਗੁਨਾਹਾਂ ਵਿੱਚ ਗ੍ਰਿਫਤਾਰ ਹੋ। ਸੋ ਅਸੀਂ ਵੇਖਦੇ ਹਾਂ ਕਿ ਪਾਲੂਸ ਰਸੂਲ ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕਰਦਾ ਹੈ ਕਿ ਮਸੀਹ ਦੇ ਜੀ ਉੱਠਣ ਦੇ ਬਗੈਰ ਖੁਸ਼ਖਬਰੀ ਦੀ ਕੋਈ ਅਹਿਮੀਅਤ ਨਹੀਂ ਹੈ। ਸੋ ਸਾਥੀਓ, ਇਹਦਾ ਮਤਲਬ ਆ ਹੈ ਕਿ ਯਿਸੂ ਮਸੀਹ ਹੀ ਖੁਸ਼ਖਬਰੀ ਦਾ ਪੈਗਾਮ ਹੈ ਜਿਹਦੇ ਵਿੱਚ ਅਸੀਂ ਇਹ ਗੱਲ ਪਾਉਂਦੇ ਹਾਂ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸਾਥੀਓ, ਯਿਸੂ ਮਸੀਹ ਮੇਰੇ ਲਈ ਅਤੇ ਤੁਹਾਡੇ ਲਈ ਇਸ ਦੁਨੀਆਂ ਵਿੱਚ ਆਇਆ। ਇਨਸਾਨੀ ਸੂਰਤ ਉਹਨੇ ਇਖਤਿਆਰ ਕੀਤੀ, ਉਹਨੇ ਸਾਡੇ ਗੁਨਾਹਾਂ ਨੂੰ, ਸਾਡੇ ਗੁਨਾਹ ਦੀ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ ਅਤੇ ਸਲੀਬ 'ਤੇ ਜਾਨ ਦੇ ਦਿੱਤੀ। ਯਿਸੂ ਮਸੀਹ ਸਲੀਬ 'ਤੇ ਮਸਲੂਬ ਹੋਇਆ, ਯਿਸੂ ਮਸੀਹ ਨੂੰ ਦਫਨਾਇਆ ਗਿਆ ਅਤੇ ਤੀਜੇ ਦਿਨ ਯਿਸੂ ਮਸੀਹ ਮੁਰਦਿਆਂ 'ਚੋਂ ਜੀ ਉੱਠਿਆ। ਸੋ ਆਹ ਖੁਸ਼ਖਬਰੀ ਦਾ ਪੈਗਾਮ ਸਾਡੇ ਅੰਦਰ ਜ਼ਿੰਦਾ ਉਮੀਦ ਨੂੰ ਪੈਦਾ ਕਰਦਾ ਹੈ ਕਿ ਜਿਹੜੇ ਲੋਕ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ ਉਹ ਹਲਾਕ ਨਹੀਂ ਹੋਣਗੇ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ, ਕਿਉਂਕਿ ਯਿਸੂ ਮਸੀਹ ਹੀ ਹਮੇਸ਼ਾ ਦੀ ਜ਼ਿੰਦਗੀ ਦਾ ਮੰਬਾ ਹੈ। ਉਹਦੇ ਵਸੀਲੇ ਨਾਲ ਹੀ ਸਾਨੂੰ ਗੁਨਾਹਾਂ ਤੋਂ ਨਿਜਾਤ ਮਿਲਦੀ ਹੈ। ਸਾਥੀਓ, ਪਤਰਸ ਰਸੂਲ ਨੇ ਇਹਦੇ 35 ਦੇ ਦਿਨ ਯਿਸੂ ਮਸੀਹ ਦੀ ਆਸਮਾਨੀ ਮਕਾਮ ਵਿੱਚ ਮੌਜੂਦਗੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ। ਅਗਰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਦੀ 32ਵੀਂ ਅਤੇ 33ਵੀਂ ਐਤ ਪੜ੍ਹੀਏ ਤਾਂ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਐਸੇ ਯਿਸੂ ਨੂੰ ਖੁਦਾ ਨੇ ਜ਼ਿੰਦਾ ਕੀਤਾ ਜਿਹਦੇ ਅਸੀਂ ਸਾਰੇ ਗਵਾਹ ਹਾਂ। ਸੋ ਖੁਦਾ ਦੇ ਸੱਜੇ ਹੱਥ ਤੋਂ ਸਰਬੁਲੰਦ ਹੋ ਕੇ ਖੁਦਾ ਬਾਪ ਤੋਂ ਉਹ ਰੂਲ ਕੁਦਸ ਹਾਸਿਲ ਕਰਕੇ ਜਿਹਦਾ ਵਾਅਦਾ ਕੀਤਾ ਗਿਆ ਹੈ, ਉਹਨੇ ਨਾਜ਼ਿਲ ਕੀਤਾ ਹੈ ਜੋ ਕੁਝ ਤੁਸੀਂ ਵੇਖਦੇ ਅਤੇ ਸੁਣਦੇ ਹੋ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਵੇਖਦੇ ਹਾਂ ਕਿ ਪਤਰਸ ਰਸੂਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਆਸਮਾਨ 'ਤੇ ਮੌਜੂਦ ਹੈ ਅਤੇ ਆਸਮਾਨੀ ਖੁਦਾ ਬਾਪ ਦੇ ਸੱਜੇ ਪਾਸੇ ਬੈਠਾ ਹੋਇਆ ਤਖ਼ਤ 'ਤੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ, ਉਹਦੇ ਰਸੂਲਾਂ ਨੇ ਖੁਸ਼ਖਬਰੀ ਦੀ ਮੁਨਾਦੀ ਕੀਤੀ। ਉਹਨਾਂ ਨੇ ਜਗ੍ਹਾ ਜਗ੍ਹਾ 'ਤੇ ਜਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਗੁਨਾਹਗਾਰਾਂ ਦੇ ਲਈ ਇਸ ਦੁਨੀਆਂ ਵਿੱਚ ਆਇਆ ਤਾਂ ਕਿ ਉਹ ਨਿਜਾਤ ਪਾਉਣ। ਸਾਥੀਓ, ਕਾਮਿਲ ਖੁਸ਼ਖਬਰੀ ਮਸੀਹ ਦੀ ਸੱਚਾਈ ਦੀ ਗਵਾਹੀ ਹੈ ਅਤੇ ਉਹਦੇ ਕਿਰਦਾਰ ਨੂੰ ਬਿਆਨ ਕਰਦੀ ਹੈ। ਸੋ ਜਿਹੜੇ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ ਉਹ ਕਾਮਿਲ ਖੁਸ਼ਖਬਰੀ ਨੂੰ, ਯਾਨੀ ਕਿ ਮਸੀਹ ਦੀ ਸੱਚਾਈ ਨੂੰ ਬਿਆਨ ਕਰਦੇ ਨੇ, ਮਸੀਹ ਦੇ ਕਿਰਦਾਰ ਦੀ ਗਵਾਹੀ ਦਿੰਦੇ ਨੇ ਕਿ ਉਹ ਜਿਹੜਾ ਕਿ ਗੁਨਾਹ ਤੋਂ ਵਾਕਿਫ ਨਾ ਸੀ, ਜਿਹੜਾ ਕਿ ਬੇਗੁਨਾਹ ਸੀ, ਉਹਨੇ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲਿਆ ਅਤੇ ਸਲੀਬੀ ਮੌਤ ਬਰਦਾਸ਼ਤ ਕੀਤੀ। ਸਾਥੀਓ, ਖੁਸ਼ਖਬਰੀ ਦਾ ਪੈਗਾਮ ਅਬਦੀ ਅਤੇ ਸੱਚਾ ਪੈਗਾਮ ਹੈ, ਕਿਉਂਕਿ ਇਸ ਪੈਗਾਮ ਵਿੱਚ ਮਸੀਹ ਯਿਸੂ ਦੀ ਕੁਦਰਤ ਪਾਈ ਜਾਂਦੀ ਹੈ। ਮਸੀਹ ਯਿਸੂ ਦੀ ਕੁਦਰਤ ਦਾ ਪੈਗਾਮ, ਯਾਨੀ ਕਿ ਖੁਸ਼ਖਬਰੀ ਦਾ ਪੈਗਾਮ, ਹਰ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਬਦਲਣ ਦੀ ਕੁਦਰਤ ਰੱਖਦਾ ਹੈ। ਆ ਪੈਗਾਮ ਲੋਕਾਂ ਨੂੰ ਮੌਤ ਤੋਂ ਕੱਢ ਕੇ ਜ਼ਿੰਦਗੀ ਵਿੱਚ ਲੈ ਆਉਂਦਾ ਹੈ, ਗੁਨਾਹਗਾਰ ਨੂੰ ਰਾਸਤਬਾਜ਼ ਬਣਾ ਦਿੰਦਾ ਹੈ। ਸਾਥੀਓ, ਜਿਨ੍ਹਾਂ ਲੋਕਾਂ ਨੇ ਵੀ ਯਿਸੂ ਮਸੀਹ ਨੂੰ ਕਬੂਲ ਕੀਤਾ ਉਹ ਯਿਸੂ ਮਸੀਹ 'ਤੇ ਮੰਨ ਲਿਆਏ, ਅਸੀਂ ਵੇਖਦੇ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ। ਉਹਨਾਂ ਦੀਆਂ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਜਾਣਿਆ ਗਿਆ ਅਤੇ ਪਹਿਚਾਣਿਆ ਗਿਆ। ਬਾਈਬਲ ਮੁਕੱਦਸ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਇਸ ਖੁਸ਼ਖਬਰੀ ਦੇ ਪੈਗਾਮ ਨੂੰ ਕਬੂਲ ਕੀਤਾ, ਉਹ ਯਿਸੂ ਮਸੀਹ 'ਤੇ ਮੰਨ ਲਿਆਏ ਅਤੇ ਨਿਜਾਤ ਹਾਸਲ ਕੀਤੀ। ਸੋ ਇਸ ਲਈ ਸਾਥੀਓ, ਅੱਜ ਮੈਂ ਤੁਹਾਡੇ ਸਾਹਮਣੇ ਇਸ ਖੁਸ਼ਖਬਰੀ ਨੂੰ ਪੇਸ਼ ਕਰਨਾ ਵਾਂ। ਅੱਜ ਮੈਂ ਤੁਹਾਡੇ ਸਾਹਮਣੇ ਇਸ ਗੱਲ ਦੀ ਗਵਾਹੀ ਦੇਣਾ ਚਾਹੁੰਦਾ ਵਾਂ ਕਿ ਇਹ ਗੱਲ ਸੱਚ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸਾਥੀਓ, ਕੀ ਤੁਸੀਂ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਈਮਾਨ ਲਿਆਉਂਦੇ ਹੋ ਕਿ ਅੱਜ ਤੁਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰਦੇ ਹੋ? ਯਕੀਨਨ ਇਹਦਾ ਫੈਸਲਾ ਤੁਸਾਂ ਕਰਨਾ ਹੈ, ਜਵਾਬ ਤੁਸਾਂ ਦੇਣਾ ਹੈ। ਸੋ ਬਾਈਬਲ ਮੁਕੱਦਸ 'ਤੇ ਸਾਨੂੰ ਇਸ ਗੱਲ ਦੀ ਦਾਅਵਾ ਦਿੰਦੀ ਹੈ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਈਏ, ਇਸ ਖੁਸ਼ਖਬਰੀ ਦੇ ਪੈਗਾਮ ਨੂੰ ਕਬੂਲ ਕਰੀਏ, ਕਿਉਂਕਿ ਕਿਸੇ ਦੂਸਰੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ। ਨਾ ਆਸਮਾਨ ਅਤੇ ਨਾ ਜ਼ਮੀਨ 'ਤੇ ਕਿਸੇ ਹੋਰ ਨੂੰ ਨਾ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਈਮਾਨ ਲਿਆਓ। ਯਕੀਨ ਜਾਣੋ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦਹਿੰਦਾ ਤਸਲੀਮ ਕਰੀਏ ਅਤੇ ਉਹਦੇ ਕਲਾਮ ਨੂੰ, ਇਸ ਖੁਸ਼ਖਬਰੀ ਦੇ ਪੈਗਾਮ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਈਏ ਤਾਂ ਕਿ ਜਿਵੇਂ ਅਸਾਂ ਯਿਸੂ ਮਸੀਹ ਨੂੰ ਕਬੂਲ ਕੀਤਾ ਹੈ, ਜਿਵੇਂ ਅਸਾਂ ਉਹਦੇ ਵਸੀਲੇ ਨਾਲ ਨਿਜਾਤ ਪਾਈਏ, ਦੂਜੇ ਲੋਕ ਵੀ ਯਿਸੂ ਮਸੀਹ ਨੂੰ ਕਬੂਲ ਕਰਦੇ ਹੋਏ ਹਾਂ, ਨਿਜਾਤ ਪਾ ਸਕਣ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕਣ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਇਸ ਖੁਸ਼ਖਬਰੀ ਦੇ ਪੈਗਾਮ ਦੇ ਲਈ, ਯਾਨੀ ਕਿ ਯਿਸੂ ਮਸੀਹ ਦੇ ਲਈ ਸ਼ੁਕਰ ਅਦਾ ਕਰੀਏ ਜਿਹਦੇ ਵਸੀਲੇ ਤੋਂ ਸਾਡੀ ਨਿਜਾਤ ਹੈ, ਜਿਹਨੂੰ ਕਬੂਲ ਕਰਨ ਨਾਲ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਾਂ, ਅਤੇ ਉਹਨੂੰ ਕਬੂਲ ਕਰਨ ਨਾਲ ਹੀ ਅਸੀਂ ਅਬਦੀ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸੀਂ ਕਮਜ਼ੋਰ ਹਾਂ, ਸਾਡੇ ਦਿਲ, ਸਾਡੀ ਜ਼ਿੰਦਗੀ ਗੁਨਾਹਾਂ ਦੇ ਨਾਲ ਭਰੀ ਹੋਈ ਹੈ। ਅਸੀਂ ਇਸ ਲਾਇਕ ਤਾਂ ਨਹੀਂ ਹਾਂ ਕਿ ਤੇਰੇ ਹਜ਼ੂਰ ਆ ਸਕੀਏ, ਪਰ ਆ ਤੇਰਾ ਪਿਆਰ ਅਤੇ ਤੇਰੀ ਮੁਹੱਬਤ ਹੈ ਕਿ ਤੂੰ ਸਾਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਕਬੂਲ ਕਰਨਾ ਹੈ। ਖੁਸ਼ਖਬਰੀ ਦੇ ਪੈਗਾਮ ਦੇ ਲਈ, ਜ਼ਿੰਦਾ ਉਮੀਦ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਅਸੀਂ ਯਿਸੂ ਮਸੀਹ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਹਾਂ, ਜਿਹਨੂੰ ਕਬੂਲ ਕਰਨ ਨਾਲ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਨੇ ਹਾਂ। ਐ ਯਿਸੂ, ਅਸੀਂ ਆਪਣੇ ਦਿਲਾਂ ਦਾ ਦਰਵਾਜ਼ਾ ਤੇਰੇ ਲਈ ਖੋਲ੍ਹਨੇ ਹਾਂ। ਤੂੰ ਸਾਡੇ ਦਿਲਾਂ ਵਿੱਚ ਆ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਨੂੰ ਤੂੰ ਨਵੀਂ ਜ਼ਿੰਦਗੀ ਅਤਾ ਫਰਮਾ। ਅਸੀਂ ਆਪਣਾ ਆਪ ਤੈਨੂੰ ਦਿੰਦੇ ਹਾਂ, ਤੂੰ ਸਾਨੂੰ ਆਪਣੇ ਜਲਾਲ ਦੇ ਲਈ ਕਸਰਤ ਦੇ ਨਾਲ ਇਸਤੇਮਾਲ ਕਰ। ਐ ਖੁਦਾਵੰਦ, ਤੂੰ ਸਾਨੂੰ ਅਤੇ ਸਾਡੇ ਖਾਨਦਾਨਾਂ ਨੂੰ ਬੜੀ ਬਰਕਤ ਦੇ ਅਤੇ ਫਜ਼ਲ ਦੇ ਕੇ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਇਸ ਖੁਸ਼ਖਬਰੀ ਦੇ ਪੈਗਾਮ ਨੂੰ, ਯਾਨੀ ਕਿ ਯਿਸੂ ਮਸੀਹ ਨੂੰ ਦੂਜਿਆਂ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੀਏ, ਤਾਂ ਕਿ ਹਰ ਕੋਈ ਯਿਸੂ ਮਸੀਹ ਤੇ ਮਾਂ ਲਿਆ ਕੇ ਹਮੇਸ਼ਾ ਦੀ ਜ਼ਿੰਦਗੀ ਪਾ ਸਕੇ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।